ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਧ ਸਚ ਜੋਗਾਦ ਸਚ ਖੈਪੀ ਸਚ ਨਾਨਕ ਖੁਸ਼ੀ ਭੀ ਸਚ ਜਬ ਲਉ ਨਹੀਂ ਭਾਗ ਲੀਲਾਰ ਉਦੈ ਜਬ ਲਉ ਨਹੀਂ ਭਾਗ ਲੀਲਾਰ ਉਦੈ ਤਬ ਲਉ ਭਰਮ ਤੇ ਫਿਰ ਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡ ਤਥੇ ਕਬ ਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਾ ਹੈ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਦੋਏ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨ ਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਬੈਠੇ, ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਨਿਮਰਤਾ ਦੇ ਪੁੰਜ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਹਾਰੇ ਹਰਿਮੰਦਰ ਸਾਹਿਬ ਜੀ ਦੇ ਉਸਰੀਏ ਔਰ ਤਪਦੇ ਹੋਏ ਅੰਦਰ ਨੂੰ ਠੰਡ ਪਾਉਣ ਵਾਲੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦਾ ਸ਼ਹਾਦਤ ਵਾਲਾ ਦਿਨ ਔਰ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਆਪਾਂ ਵਾਚਣ ਦਾ ਯਤਨ ਕਰਾਂਗੇ। ਆਪ ਜਿਤਨੇ ਵੀ ਗੁਰੂ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਅੰਦਰ ਨੂੰ ਟਿਕਾ ਕੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਟੇਕ ਲਈਏ ਔਰ ਬੇਨਤੀ ਕਰੀਏ, ਕਿਰਪਾਲੂ ਸਤਿਗੁਰੂ ਜੀ ਆਪ ਵਿੱਚ ਵਰਤੋ, ਸਾਨੂੰ ਕਹਿਣ ਵਾਲਿਆਂ ਨੂੰ ਵੀ ਅੰਦਰ ਦਾ ਟਿਕਾ ਬਖਸ਼ੋ, ਸੁਣ ਵਾਲਿਆਂ ਦੇ ਅੰਦਰ ਨੂੰ ਭਾਵਨਾ ਸ਼ਰਧਾ ਨਾਲ ਸਰੋਤ ਬਖਸ਼ੋ ਔਰ ਆਪ ਵਿੱਚ ਵਰਤ ਕੇ ਪ੍ਰੇਮ ਭਾਵਨਾ ਨਾਲ ਆਪਣੇ ਪਵਿੱਤਰ ਜੀਵਨ ਦੀ ਸ਼ਹਾਦਤ ਦੀ ਔਰ ਬਾਣੀ ਦੀ ਵਿਚਾਰ ਆਪ ਹੀ ਕਰਾ ਲਵੋ। ਸਾਧ ਸੰਗਤ ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਜੀਵਨ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਜੋ ਆਪਣੀ ਮੁਬਾਰਕ ਰਸਨਾ ਤੋਂ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੀ ਸੰਪੂਰਨਤਾ ਤੇ ਸਚਿਆਰ ਬਣਨ ਵਾਸਤੇ ਕਿਹੜੇ ਦੋ ਗੁਣਾਂ ਨੂੰ ਧਾਰਨ ਕਰਨਾ ਪੈਂਦਾ ਹੈ ਉਸ ਦਾ ਜ਼ਿਕਰ ਕੀਤਾ ਤੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਦੋ ਸ਼ਬਦ ਪੂਰਾ ਜੀਵਨ ਆਪਣੇ ਸਾਹਮਣੇ ਰੱਖ ਕੇ ਇਹਨਾਂ ਨੂੰ ਕਮਾ ਕੇ ਸਾਨੂੰ ਦੱਸ ਦਿੱਤਾ ਕਿ ਉਸ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਸਬਕ ਉੱਤੇ ਪਹਿਰਾ ਦਈਏ ਤੇ ਤੱਤੀ ਤਵੀ ਤੇ ਬੈਠ ਕੇ ਵੀ ਅੰਦਰ ਦਾ ਖੇੜਾ ਕਦੀ ਖਤਮ ਨਹੀਂ ਹੁੰਦਾ। ਉਹ ਸ਼ਬਦ ਕਿਹੜੇ ਨੇ? ਆਪ ਜੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਦੇਖੋ, ਪਹਿਲੀ ਪੌੜੀ ਦੀਆਂ ਅਖੀਰਲੀਆਂ ਤੁਕਾਂ ਅਸਲ ਵਿੱਚ ਗੁਰਮਤ ਵਿੱਚ ਦੇ ਪਾਂਧੀ ਦੀ ਮੰਜ਼ਿਲ ਨੇ। ਸਿੱਖੀ ਕਮਾਉਣ ਵਾਲੇ ਦਾ ਅਖੀਰਲਾ ਜੋ ਮੁਕਾਮ ਹੈ ਉਹ ਹੈ ਸਚਿਆਰ ਹੋਣਾ, ਜਿਸ ਨੂੰ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਨੇ ਖਾਲਸਾ ਸ਼ਬਦ ਕਿਹਾ ਹੈ। ਸਚਿਆਰ ਔਰ ਖਾਲਸਾ ਦੇ ਅਰਥ ਕਦੀ ਕਰਕੇ ਦੇਖੀਏ ਤੇ ਦੋਨੋਂ ਅਰਥ ਬੜੇ ਨੇੜੇ ਢੁੱਕਦੇ ਨੇ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਆਪਣੀ ਅੰਮ੍ਰਿਤ ਬਾਣੀ ਦੇ ਵਿੱਚ ਸਭ ਤੋਂ ਪਹਿਲੀ ਪੌੜੀ ਤੇ ਸਾਡੀ ਜੋ ਮੰਜ਼ਿਲ ਸਿੱਖ ਦੀ ਮਿਤੀ ਉਹ ਇਹ ਸੀ ਕਿ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਤੇ ਗੁਰੂ ਨਾਨਕ ਸਾਹਿਬ ਨੇ ਦੋ ਸ਼ਬਦਾਂ ਨੂੰ ਕਮਾਉਣ ਵਾਸਤੇ ਕਿਹਾ। ਕਹਿਣ ਲੱਗੇ ਦੋ ਸ਼ਬਦ ਕਮਾ ਲੈ ਤੇ ਸੱਚ ਜਾਣੀ ਤੂੰ ਸਿੱਖ ਵੀ ਬਣ ਜਾਏਗਾ, ਸਚਿਆਰ ਵੀ ਬਣ ਜਾਏਗਾ, ਤੂੰ ਭਗਤ ਵੀ ਬਣ ਜਾਏਗਾ, ਤੂੰ ਸੰਤ ਵੀ ਬਣ ਜਾਏਗਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਅੱਤ ਦਾ ਪ੍ਰਭੂ ਪਿਆਰਾ ਵੀ ਬਣ ਜਾਏਗਾ। ਉਹ ਦੋ ਸ਼ਬਦ ਕੀ ਨੇ? ਸਭ ਤੋਂ ਪਹਿਲੇ ਸ਼ਬਦ ਨੇ ਤੇ ਸੱਚ ਜਾਣੋ ਸਾਡੀ ਜ਼ਿੰਦਗੀ ਦੀ ਅਖੀਰ ਵੀ ਇਹਨਾਂ ਸ਼ਬਦਾਂ ਨਾਲ ਹੁੰਦੀ ਹੈ। ਉਹ ਸ਼ਬਦ ਦੋ ਨੇ, ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ। ਦੇਖੋ ਇਹ ਤੇ ਹੁਕਮ ਰਜ਼ਾਈ ਕਹਿਣਾ ਸ਼ਬਦ ਨਹੀਂ, ਲਿਖਣਾ ਸ਼ਬਦ ਨਹੀਂ, ਚੱਲਣਾ ਦਾ ਅਖਰੀ ਅਰਥ ਹੈ ਆਪਣੀ ਜ਼ਿੰਦਗੀ ਦੇ ਵਿੱਚ ਹੁਕਮ ਤੇ ਰਜ਼ਾ ਨੂੰ ਤੂੰ ਕਮਾ ਲੈ, ਹੁਕਮ ਰਜ਼ਾ ਅਨੁਸਾਰ ਉਸ ਜ਼ਿੰਦਗੀ ਨੂੰ ਢਾਲ ਲੈਣਾ। ਇਹਦੇ ਅਨੁਸਾਰ ਚੱਲਣਾ ਹੀ ਅਸਲ ਵਿੱਚ ਸਿੱਖੀ ਹੈ। ਹੁਣ ਹੁਕਮ ਤੇ ਰਜ਼ਾ ਜਦੋਂ ਦੋ ਸ਼ਬਦ ਸਾਡੇ ਸਾਹਮਣੇ ਆਉਂਦੇ ਨੇ ਤੇ ਕਈ ਵਾਰੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜ੍ਹਦੇ ਹਾਂ ਕਿ ਰਜ਼ਾ ਜਾਂ ਹੁਕਮ ਦਾ ਸੰਬੰਧ ਕਿਸੇ ਦੁਖਾਂਤ ਨਾਲ ਹੈ ਕਿ ਭਾਣੇ ਦਾ ਸੰਬੰਧ ਕਿਸੇ ਅਜੀਬੋ ਗਰੀਬ ਘਟਨਾ ਨਾਲ ਹੈ ਜਿਹੜੀ ਘਟਨਾ ਸਾਨੂੰ ਦੁੱਖ ਦੇ ਕੇ ਚਲੀ ਜਾਏ, ਨਹੀਂ, ਰਜ਼ਾ ਤੇ ਭਾਣਾ ਹੁਕਮ ਸ਼ਬਦ ਇਹ ਸਿੱਖ ਦੀ ਜ਼ਿੰਦਗੀ ਦਾ ਅਹਿਮ ਅੰਗ ਨੇ। ਭਾਵੇਂ ਇਹਦੇ ਕੋਲ ਅੱਤ ਦਾ ਸੁੱਖ ਹੋਵੇ ਤਾਂ ਵੀ ਹੁਕਮ ਤੇ ਰਜ਼ਾ ਨੂੰ ਕਬੂਲ ਕੇ ਚੱਲਦਾ ਹੈ, ਤੇ ਜੇ ਇਹਦੇ ਤੇ ਅੱਤ ਦੀ ਮੁਸੀਬਤ ਆ ਪਵੇ ਤੇ ਤਾਂ ਵੀ ਸਾਈਂ ਦੇ ਹੁਕਮ ਤੇ ਰਜ਼ਾ ਨੂੰ ਸਤ ਬਚਨ ਕਰਕੇ ਮੰਨਦਾ ਹੈ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਦੋ ਸ਼ਬਦ ਕਹਿ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਵਿੱਚ ਹੀ ਹੁਕਮ ਨੂੰ ਮੰਨਣ ਦੀ ਗੱਲ ਕਰਦਿਆਂ ਸਾਹਿਬ ਨੇ ਕਿਹਾ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ। ਇਹਦਾ ਮਤਲਬ ਇਹ ਹੁਕਮ ਮੰਨਣਾ, ਰਜ਼ਾ ਵੀ ਚੱਲਣਾ। ਧੰਨ ਗੁਰੂ ਅਰਜੁਨ ਦੇਵ ਜੀ ਹੁਕਮ ਮੰਨਣ ਵਿੱਚ, ਰਜ਼ਾ ਮੰਨਣ ਵਿੱਚ, ਭਾਣੇ ਮੰਨਣ ਵਿੱਚ ਆਖੀਰਲੀ ਖੱਦ ਨੇ। ਹਜ਼ੂਰ ਕਿਰਪਾਲੂ ਜੀ ਨੇ ਕਿਹਾ, ਸਾਹਿਬ ਜੀ ਨੇ, ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੇ, ਅਸੀਂ ਦੁੱਖ ਨੂੰ ਆਮ ਤੌਰ 'ਤੇ ਕਹਿੰਦੇ ਹਾਂ ਰੱਬ ਦੀ ਕਰੋਪੀ, ਮੁਸੀਬਤ ਆ ਪੈ ਕਹਿੰਦੇ ਹਾਂ ਰੱਬ ਸਾਡਾ ਵੈਰੀ, ਘਰ ਵਿੱਚ ਕਿਤੇ ਗਰੀਬੀ ਆ ਜਾਏ ਤੇ ਸ਼ਬਦ ਵਰਤਨੇ ਆ ਰੱਬ ਨੇ ਸਾਡੇ ਨਾਲ ਵੈਰ ਕਮਾਇਆ। ਪਰ ਗੁਰੂ ਕੇ ਸਿੱਖੋ, ਪਹਿਲਾ ਲੈਸਨ ਹੀ ਹੁਕਮ ਰਜ਼ਾ ਹੈ। ਤੇਰੇ ਘਰ ਦੁੱਖ ਆ ਜਾਏ, ਤੇਰੇ ਘਰ ਕੰਗਾਲਤਾਂ ਆ ਜਾਏ, ਤੇਰੇ ਘਰ ਗਰੀਬੀ ਆ ਜਾਏ, ਤੇਰੇ ਘਰ ਮੌਤ ਸੱਦਾ ਦੇ ਦੇ, ਕਦੀ ਰੱਬ ਨੂੰ ਉਲਾਮਾ ਨਾ ਦੇਈ, ਕਿਉਂਕਿ ਬਾਬਾ ਜੀ ਨੇ ਸਭ ਕੇ ਸੁਖਾਇਆ ਹੈ। ਕਹਿਣ ਲੱਗੇ ਕੇਤਿਆਂ ਦੁੱਖ ਭੂਖ ਸਦ ਮਾਰ, ਪਰ ਇੱਥੇ ਉਲਾਮਾ ਕੋਈ ਨਹੀਂ। ਪਿਆਰਿਓ, ਇੱਥੇ ਰੱਬ ਦੇ ਸਾਹਮਣੇ ਕੋਈ ਗਿਲਾ ਸ਼ਿਕਵਾ ਨਹੀਂ, ਕੇਤਿਆਂ ਦੁੱਖ ਭੂਖ ਸਦ ਮਾਰ। ਤੇ ਬਾਬਾ ਜੀ ਕਹਿਣ ਲੱਗੇ, ਇਹ ਭੇ ਦਾਤ ਤੇਰੀ ਦਾਤਾਰ, ਦੁੱਖ ਭੁੱਖ ਕੰਗਾਲਤਾ ਮੌਤ, ਹੇ ਮੇਰੇ ਪਿਆਰੇ ਪ੍ਰਭੂ ਜੀ, ਇਹ ਵੀ ਤੇਰੀ ਦਾਤ ਹੈ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਮੈਂ ਦੋ ਕੁ ਪ੍ਰਮਾਣ ਆਪ ਨਾਲ ਹੋਰ ਸਾਂਝੇ ਕਰਨੇ ਚਾਹੁੰਦਾ। ਆਪ ਜੀ ਬਚਨ ਪੜ੍ਹਦੇ ਹੋ, ਮਾਂਝ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦੋ ਸ਼ਲੋਕ ਨੇ। ਹਜ਼ੂਰ ਦੀ 19 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ, ਇਹ ਅਸੀਂ ਅੱਗੇ ਜਾ ਕੇ ਵਿਚਾਰਾਂਗੇ। ਕਿਉਂਕਿ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੀ ਕੇਵਲ ਸ਼ਹਾਦਤ ਨਹੀਂ, ਅਸੀਂ ਸੰਪੂਰਨ ਜੀਵਨ ਨੂੰ ਵਾਚਣ ਦਾ ਯਤਨ ਕਰਾਂਗੇ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮਾਂਝ ਕੀ ਵਾਰ ਵਿੱਚ ਦੋ ਅੰਮ੍ਰਿਤ ਬਚਨ ਨੇ। ਆਮ ਤੌਰ 'ਤੇ ਸਾਡੇ ਮਨ ਦੇ ਵਿੱਚ ਇਹ ਖਿਆਲ ਪਨਪਦੇ ਨੇ ਕਿ ਸਿੱਖੀ ਦਾ ਸੰਬੰਧ ਕੇਵਲ ਸਰੀਰ ਦੇ ਸੁੱਖਾਂ ਨਾਲ ਹੈ, ਸਿੱਖੀ ਦਾ ਸੰਬੰਧ ਕੇਵਲ ਪਦਾਰਥਾਂ ਨਾਲ ਹੈ, ਸਿੱਖੀ ਦਾ ਸੰਬੰਧ ਕੇਵਲ ਦਾਤਾਂ ਖੰਡਾਣ ਦੇ ਨਾਲ ਹੈ। ਪਰ ਜਿਹੜੀ ਮੰਜ਼ਿਲ ਮੇਰੇ ਬਾਬੇ ਨਾਨਕ ਸਤਿਗੁਰੂ ਜੀ ਨੇ ਸਾਡੀ ਮਿਹਰ ਦਿੱਤੀ ਹੈ, ਪਿਆਰਿਓ, ਉੱਥੇ ਕੇਵਲ ਸੁੱਖ ਨਹੀਂ, ਅੱਤ ਦੇ ਦੁੱਖ ਵਿੱਚ ਵੀ ਗੁਰੂ ਦਾ ਲੜ, ਗੁਰੂ ਦਾ ਪੱਲਾ, ਗੁਰੂ ਦਾ ਅੰਚਲ ਪਕੜ ਕੇ ਸ਼ੁਕਰ ਵੀ ਜੁੜੇ ਰਹਿਣਾ ਅਸਲ ਵਿੱਚ ਇਹ ਸਿੱਖੀ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਪਹਿਲਾ ਸ਼ਲੋਕ ਹੈ ਕਿ ਹੇ ਪ੍ਰਭੂ, ਜੇ ਤੂੰ ਇਤਨਾ ਕੁ ਸੁੱਖ ਮੇਰੀ ਝੋਲੀ ਵਿੱਚ ਪਾ ਦੇ ਕਿ ਜਿਤਨੇ ਸੰਸਾਰ ਦੇ ਪਾਣੀ ਦੇ ਦਰਿਆ ਭਰ ਕੇ ਵਗਦੇ ਨੇ, ਇਹ ਪਾਣੀ ਦੀ ਥਾਂ 'ਤੇ ਅੰਮ੍ਰਿਤ ਵਰਗਾ ਦੁੱਧ ਬਣ ਜਾਏ। ਕਹਿਣ ਲੱਗੇ, ਜਿਹੜੇ ਪਹਾੜਾਂ ਦੇ ਵਿੱਚੋਂ ਚਸ਼ਮੇ ਨਿਕਲਦੇ ਨੇ ਪਾਣੀ ਦੇ, ਇਹ ਘਿਓ ਬਣ ਬਣ ਕੇ ਬਾਹਰ ਨਿਕਲਣ, ਅਤੇ ਜਿਸ ਜ਼ਮੀਨ 'ਤੇ ਮੈਂ ਬੈਠਣਾ ਵਾਂ, ਇਸ ਜ਼ਮੀਨ ਦੀ ਮਿੱਟੀ ਵੀ ਮੇਰੇ ਵਾਸਤੇ ਮਿੱਠੀ ਸ਼ੱਕਰ ਬਣ ਜਾਏ। ਹੇ ਪ੍ਰਭੂ, ਲੋਕ ਜਿਸ ਪਹਾੜ 'ਤੇ ਸੈਰ ਕਰਦੇ ਨੇ, ਮੇਰੇ ਲਈ ਤੂੰ ਪਹਾੜ ਸੋਨੇ ਅਤੇ ਚਾਂਦੀ ਦੇ ਬਣਾ ਦੇ, ਇਹਨਾਂ ਪਹਾੜਾਂ ਦੇ ਵਿੱਚ ਹੀਰੇ ਮੋਤੀ ਜੜੇ ਹੋਣ। ਪਰ ਹੇ ਮਾਲਕਾ, ਨਦੀਆਂ ਦੁੱਧ ਦੀਆਂ ਪ੍ਰਾਪਤ ਕਰਕੇ, ਚਸ਼ਮੇ ਘਿਓ ਦੇ ਪ੍ਰਾਪਤ ਕਰਕੇ, ਮਿੱਟੀ ਸਾਰੀ ਮਿੱਠੀ ਸ਼ੱਕਰ ਬਣਾ ਦੇਵੇਂ। ਜੇ ਤੂੰ ਪਹਾੜ ਸੋਨੇ ਚਾਂਦੀ ਦੇ ਬਣਾ, ਹੀਰੇ ਮੋਤੀ ਮੇਰੀ ਝੋਲੀ ਵਿੱਚ ਪਾ ਦੇ, ਪਰ ਮੇਰੀ ਇਹਦੇ ਨਾਲ ਤ੍ਰਿਪਤੀ ਨਹੀਂ, ਮਤ ਸਮਝੋ ਇੱਥੇ ਤ੍ਰਿਸ਼ਨਾ ਨਹੀਂ। ਕਹਿੰਦੇ ਨੇ, ਜੇ ਇਹ ਝਲਕਾਰੇ ਦੇ ਕੇ ਤੁਸੀਂ ਕਹੋ ਕਿ ਤੁਹਾਡੇ ਅੰਦਰ ਨੂੰ ਪੂਰਨ ਟਿਕਾ ਮਿਲਿਆ, ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮਾਲਕਾ, ਨਹੀਂ, ਮੇਰੇ ਅੰਦਰ ਨੂੰ ਕੇਵਲ ਇੱਕ ਹੀ ਚਾਹ ਹੈ, ਭਾਵੇਂ ਸੋਨੇ ਦੇ ਪਹਾੜ ਦੇ ਦੇ, ਤੇਰੀ ਬੰਦਗੀ ਤੋਂ ਬਿਨਾਂ ਮੇਰੇ ਅੰਦਰ ਨੂੰ ਟਿਕਾ ਨਹੀਂ। ਇਹ ਅੱਤ ਦਾ ਸੁੱਖ ਹੈ। ਮੈਂ ਸਿਰਫ ਅਰਜ਼ ਕਰਨੀ ਪਾਣਾ ਕੀ, ਰਜ਼ਾ ਕੀ, ਹੁਕਮ ਕੀ। ਅਤੇ ਗੁਰੂ ਅਰਜਨ ਦੇਵ ਜੀ ਨੇ ਸਾਰੀ ਜ਼ਿੰਦਗੀ ਇਸ ਨੂੰ ਮੰਨਿਆ ਹੈ। ਬਾਬਾ ਨਾਨਕ ਜੀ ਦੇ ਬਚਨ ਪੜ੍ਹਦੇ ਹਾਂ ਕਿ ਨਦੀਆਂ ਹੋਵੇ ਧੇਣਵਾਂ, ਧੇਣ ਦਾ ਅਖਰੀ ਅਰਥ ਹੁੰਦਾ ਗਊ, ਧੇਣਵਾਂ ਬਹੁ ਵਚਨ ਹੈ ਕਿ ਜਿਤਨੇ ਪਾਣੀ ਦੀਆਂ ਨਦੀਆਂ ਦਰਿਆ ਨੇ ਇਹ ਧੇਣਵਾਂ ਦਰ ਤੇ ਦੁੱਧ ਬਣ ਜਾਣ। ਨਦੀਆਂ ਹੋਵੇ ਧੇਣਵਾਂ, ਸੁੰਮ ਹੋਵੇ ਦੁੱਧ ਕੀਓ। ਸੁੰਮ ਦਾ ਅਰਥ ਇੱਥੇ ਚਸ਼ਮੇ ਹੈ, ਸੁੰਮ ਦਾ ਅਰਥ ਇੱਥੇ ਸਮੁੰਦਰ ਨਹੀਂ। ਪਾਣੀ ਦੇ ਚਸ਼ਮੇ ਦੁੱਧ ਘਿਓ ਬਣ ਜਾਣ। ਨਦੀਆਂ ਹੋਵੇ ਧੇਣਵਾਂ, ਸੁੰਮ ਹੋਵੇ ਦੁੱਧ ਕੀਓ। ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਨਾ ਰੂਪਾ ਹੋਵੇ, ਉੱਪਰ ਲਾਲ ਜੜਾਓ। ਪਰ ਕਿਰਪਾ ਕਰੀ ਇੰਨਾ ਕੁਝ ਲੈ ਕੇ, ਪੀ ਤੂੰ ਹੈ ਸਾਲਾਹਣ, ਆਖਣ ਲਹਿ ਨਾ ਚਾਹੋ। ਆਪਣੀ ਸਲਹੋਤਾ, ਆਪਣੇ ਸਿਮਰਨ ਦੀ ਦਾਤ ਮੇਰੀ ਝੋਲੀ ਵਿੱਚ ਪਾਇਓ। ਗੁਰਮੁਖੋ, ਅਸੀਂ ਕਈ ਵਾਰੀ ਸੋਚਾਂਗੇ ਵੀ ਇਹੋ ਜਿਹਾ ਬੰਦਾ ਤਾਂ ਆਪੇ ਬੰਦਗੀ ਕਰੇਗਾ, ਜਿਹਦੇ ਘਰ ਵਿੱਚ ਦੁੱਧ ਦੀ, ਘਿਓ ਦੀ, ਸੋਨੇ ਦੀ, ਹੀਰੇ ਦੀ, ਮੋਤੀ ਦੀ, ਪਦਾਰਥਾਂ ਦੀ ਕਮੀ ਨਹੀਂ, ਅਤੇ ਉਹ ਤਾਂ ਚੁੱਪ ਕਰਕੇ ਏਸੀ ਕਮਰੇ ਵਿੱਚ ਬੈਠ ਕੇ ਰੱਬ ਦਾ ਸ਼ੁਕਰ ਕਰੇਗਾ ਹੀ ਨਾ, ਕਿਉਂਕਿ ਉਹਨੂੰ ਦਾਤਾਂ ਮਿਲੀਆਂ ਨੇ। ਜਿਹੜਾ ਅਗਲਾ ਸ਼ਲੋਕ ਹਜ਼ੂਰ ਦਾ ਪੜ੍ਹਿਆ, ਕਹਿਣ ਲੱਗੇ ਕੇਵਲ ਇਹ ਸੁੱਖ ਲੈ ਕੇ ਸਿਮਰਨ ਦਾ ਚਾਹ ਨਹੀਂ, ਜੇ ਕਿਤੇ ਹੇ ਮੇਰੇ ਸਵਾਮੀ ਇਹੋ ਜਿਹਾ ਸਮਾਂ ਆ ਜਾਏ ਕਿ ਮੇਰੇ ਤਨ ਨੂੰ ਸਿਰ ਤੋਂ ਪੈਰਾਂ ਤੱਕ ਰੋਗ ਲੱਗ ਜਾਵੇ। ਹਕੀਮ, ਵੈਦ, ਡਾਕਟਰ ਇਹ ਗੱਲ ਕਹਿ ਦੇਣ ਕਿ ਤੇਰੇ ਰੋਗ ਦਾ ਇਸ ਸੰਸਾਰ ਵਿੱਚ ਕੋਈ ਇਲਾਜ ਨਹੀਂ, ਤੇਰਾ ਰੋਗ ਕੇਵਲ ਤੇਰੀ ਮੌਤ ਬਣ ਕੇ ਆਇਆ ਹੈ। ਜੇ ਜਾਨਲੇਵਾ ਰੋਗ ਲੱਗ ਜਾਵੇ, ਹੇ ਮੇਰੇ ਸਵਾਮੀ ਜੀ, ਜੇ ਰਾਹੂ ਅਤੇ ਕੇਤੂ ਇਹਨਾਂ ਦੋ ਗ੍ਰਹਿਆਂ ਦੀ ਚਾਲ ਵੀ ਮੇਰੇ ਉਲਟ ਹੋਵੇ, ਅਤੇ ਜਿਹੜੇ ਤਸ਼ੱਦਦ ਜ਼ੁਲਮ ਕਰਨ ਵਾਲੇ ਰਾਜੇ ਨੇ ਮੇਰੇ ਘਰ ਦੇ ਵਿੱਚ ਆ ਸਮਾਜ ਦੇ ਸਾਹਮਣੇ ਮੈਨੂੰ ਚੁਰਸਤੇ ਵਿੱਚ ਖਲਾਰ ਕੇ ਮੇਰੇ 'ਤੇ ਤਸ਼ੱਦਦ ਕਰਨ, ਇੰਨਾ ਦੁੱਖ ਹੰਢਾ ਕੇ, ਇੰਨਾ ਤਸ਼ੱਦਦ ਸਹਿ ਕੇ, ਇੰਨਾ ਕੁਝ ਮੈਂ ਦੁਨੀਆਂ ਦਾ ਦੁੱਖ ਝੋਲੀ ਵਿੱਚ ਪਾ ਕੇ, ਤਾਂ ਵੀ ਕਹਾਂਗਾ ਮੈਨੂੰ ਸਭ ਕੁਝ ਪ੍ਰਵਾਨ ਹੈ, ਪਰ ਕਿਰਪਾ ਕਰੀ ਇਸ ਦੁੱਖ, ਇਸ ਮੁਸੀਬਤ ਵਿੱਚੋਂ, ਮੇਰੇ ਹਿਰਦੇ ਵਿੱਚੋਂ ਤੇਰੀ ਯਾਦ ਨਾ ਕਿਤੇ ਵਿਸਰ ਜਾਏ। ਅੱਤ ਦੇ ਸੁੱਖ ਵਿੱਚ ਵੀ ਯਾਦ ਵੀ ਜੁੜਨਾ ਅਤੇ ਅੱਤ ਦੇ ਦੁੱਖ ਵਿੱਚ ਵੀ ਸਾਈਂ ਦਾ ਪੱਲਾ ਨਾ ਪਕੜਨਾ, ਇਹੀ ਤਾਂ ਹੁਕਮ ਰਜ਼ਾ ਚੱਲਣ ਵਾਸਤੇ ਸਹਾਇਕ ਹੈ। ਹਜ਼ੂਰ ਬਾਬਾ ਨਾਨਕ ਜੀ ਦਾ ਦੂਸਰਾ ਸ਼ਲੋਕ ਹੈ, ਕਹਿਣ ਲੱਗੇ ਪਿਆਰੇ, ਜੇ ਦੇਖੈ ਦੁੱਖ ਲਾਈਐ, ਜੇ ਮੇਰੇ ਸਰੀਰ ਨੂੰ ਦੁੱਖ ਤੂੰ ਲਾ ਦੇਵੇਂ, ਜੇ ਦੇਖੈ ਦੁੱਖ ਲਾਈਐ, ਪਾਪ ਗ੍ਰਹਿ ਦੋਏ ਰਾਹ, ਰਾਹੂ ਅਤੇ ਕੇਤੂ ਦੋਵੇਂ ਗ੍ਰਹਿ ਮੇਰੇ ਉਲਟ ਚੱਲਣ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ,